ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਕ੍ਰਾਂਤੀਕਾਰੀ ਆਤਮਦਰਸੀ ਸਰਵਸ਼ਕਤੀਮਾਨ ਭਗਤੀ ਅਤੇ ਸ਼ਕਤੀ ਦੇ ਮੁਜੱਸਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਲਈ ਅਬਰੇ ਰਹਿਮਤ ਸਾਬਤ ਹੋਏ। ਦੇਸ਼ ਦੀ ਜੋ ਸਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ ਵਿਚਾਰਕ ਦਾਰਸ਼ਨਿਕ ਸੰਤ ਮਹਾਬਲੀ ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀਂ ਹੈ ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀਪੁੱਤਰ ਵਿਖੇ ਹੋਇਆ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ। ਪਟਨੇ ਵਿੱਚ ਬਾਲ ਅਵਸਥਾ ਵਿੱਚ ਹੀ ਆਪ ਦੇ ਮਹਾਨ ਯੋਧਾ ਕ੍ਰਾਂਤੀਕਾਰੀ ਅਤੇ ਸੰਤ ਅਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅੰਬਾਲਾ ਜਿਹਦਾ ਪੁਰਾਣਾ ਨਾਂ ਹੈ ਅੰਬਾ ਵਾਲਾ, ਇੱਥੋਂ ਦਾ ਵਸਨੀਕ ਭੀਖਣ ਸ਼ਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜ੍ਹਨ ਲੱਗਾ। ਖਲੀਫੇ ਕਹਿਣ ਲੱਗੇ, ਪੀਰ ਸਾਈਂ ਅੱਜ ਕਿਧਰੇ ਭੰਗ ਜ਼ਿਆਦਾ ਤਾਂ ਨਹੀਂ ਪੀ ਲਈ? ਅੱਜ ਚੜ੍ਹਦੇ ਦੀ ਤਰਫ ਸਜਦਾ ਪਏ ਕਰਦੇ ਹੋ? ਆਖਣ ਲੱਗਾ, ਅੱਜ ਅੱਲਾ ਦਾ ਨੂਰ, ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ, ਦਰਸ਼ਨਾਂ ਲਈ ਚੱਲ ਪਿਆ। ਅਤੇ ਜਦ ਜਾ ਕੇ ਪਟਨੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ, ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁੱਠੀਆਂ ਕੀਤੀਆਂ। ਮਤਲਬ ਇਸਦਾ ਇਹ ਸੀ ਕਿ ਇਹ ਜੋ ਫਕੀਰ, ਇਹ ਜੋ ਨੂਰ ਆਇਆ ਹੈ, ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਿਮ ਦੇ ਘਰ ਚਾਨਣਾ ਕਰੇਗਾ? ਦੋਵੇਂ ਹੱਥ ਅੱਗੇ ਕੀਤੇ ਅਤੇ ਦੋਵੇਂ ਹੀ ਮੁੱਠੀਆਂ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਅਤੇ ਪੀਰ ਦਾ ਸਿਰ ਝੁਕ ਗਿਆ। ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ ਹਿੰਦੂ ਅਤੇ ਮੁਸਲਿਮ ਦਾ ਸਾਂਝਾ ਹੈ। ਉਸ ਸਾਂਝੀ ਵਾਲਤਾ ਦੇ ਮੁਜੱਸਮੇ ਦੇ ਇਹ ਮਹਾਂਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਖ ਕੀ ਜਾਤ ਸਭੇ ਏਕ ਹੈ ਪਹਿਚਾਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਵਿੱਚ ਗੰਗਾ ਦੇ ਤੱਟ 'ਤੇ ਬੱਚਿਆਂ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੀ। ਇੱਕ ਦਿਨ ਆਪ ਨੇ ਆਪਣੇ ਹੱਥਾਂ ਦੇ ਵਿੱਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ, ਕਿਧਰੇ ਇੱਕ ਗੁਆਚ ਗਿਆ। ਮਾਤਾ ਜੀ ਨੇ, ਮਾਮਾ ਕਿਰਪਾਲ ਚੰਦ ਜੀ ਨੇ ਬਾਰ ਬਾਰ ਪੁੱਛਿਆ, ਲਾਲ ਜੀ ਕੜਾ ਕਿੱਥੇ ਹੈ? ਉਹ ਹੀਰੇ ਅਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨਿਆ ਹੋਇਆ ਸੀ ਸੋਨੇ ਦਾ ਕਿੱਥੇ ਹੈ? ਦੂਸਰਾ ਉਤਾਰ ਕੇ ਅਤੇ ਗੰਗਾ ਦੇ ਸੁੱਟ ਕੇ ਆਖਿਆ, ਉੱਥੇ ਹੈ, ਉੱਥੇ ਸੁੱਟਿਆ। ਕੋਈ ਪਕੜ ਨਹੀਂ ਕੰਚਨ ਨਾਲ, ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ। ਬਚਪਨ ਵਿੱਚ ਆਪ ਦੀਆਂ ਵੈਰਾਗੀ ਅਤੇ ਤਿਆਗੀ ਬਿਰਤੀਆਂ ਇੰਝ ਉਜਾਗਰ ਹੋਈਆਂ। ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਵਿੱਚ ਪਟਨਾ ਦੇ ਤੱਟ 'ਤੇ ਤਲਵਾਰ ਸੁੱਟੀ ਸੀ, ਉਸੇ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ। ਸਾਡਾ ਇਹ ਦੇਸ਼ 2000 ਸਾਲ ਤੱਕ ਗੁਲਾਮੀ ਦੀ ਲਪੇਟ ਵਿੱਚ ਰਿਹਾ ਹੈ। ਇੱਥੇ ਅਫਗਾਨੀ ਆਏ, ਈਰਾਨੀ ਆਏ, ਡੱਚ ਆਏ, ਪੁਰਤਗੇਜ਼ ਆਏ, ਮੰਗੋਲ ਆਏ, ਅਰਬੀਅਨ ਆਏ, ਫਿਰ ਫਰੈਂਚ ਆਏ, ਅੰਗਰੇਜ਼ ਆਏ, ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜ਼ਦਿਲ ਹੋ ਗਿਆ ਸੀ। ਅਹਿੰਸਾ ਪਰਮੋ ਧਰਮ ਹੈ, ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਦੇ ਵਿੱਚ ਇਹ ਦੇਸ਼ ਜਕੜਿਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅਹਿੰਸਾ ਵੀ ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ, ਕਾਇਰ ਨੂੰ ਨਹੀਂ, ਬੁਜ਼ਦਿਲ ਨੂੰ ਨਹੀਂ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ, ਸੰਪੂਰਨ ਧਰਮ ਨਹੀਂ ਹੈ, ਮੁਕੰਮਲ ਧਰਮ ਨਹੀਂ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ, ਜੈਸੇ ਸ਼੍ਰੀ ਰਾਮ ਧਨੁਸ਼ਬਾਨ ਧਾਰਨ ਕਰਦੇ ਨੇ, ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਧਾਰਨ ਕਰਦੇ ਨੇ, ਅਰਜਨ ਦੇ ਹੱਥ ਵਿੱਚ ਧਨੁਸ਼ਬਾਣ ਹੈ, ਪਰਸ਼ੁਰਾਮ ਦੇ ਕੋਲ ਬਰਛਾ ਹੈ, ਸ਼ਿਵਜੀ ਦੇ ਪਾਸ ਤ੍ਰਿਸ਼ੂਲ ਹੈ ਔਰ ਗਧਾ ਹੈ ਹਨੂਮਾਨ ਕੋਲ। ਗਰਸ ਕੇ ਇਸ ਤਰ੍ਹਾਂ ਦੇ ਜਿਤਨੇ ਅਵਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ, ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ, ਹਿਫਾਜ਼ਤ ਅੰਦਰੋਂ ਵੀ ਕਰਨੀ ਹੈ। ਅੰਦਰ ਦੇ ਵੈਰੀ ਕੋਈ ਹੋਰ ਨੇ, ਬਾਹਰ ਦੇ ਵੈਰੀ ਕੋਈ ਹੋਰ ਨੇ, ਅਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ। ਆਪਣੀ ਆਤਮਾ ਨੂੰ ਵੀ ਬਚਾਉਣਾ, ਆਪਣੇ ਸਰੀਰ ਨੂੰ ਵੀ ਬਚਾਉਣਾ, ਆਪਣੇ ਮਨ ਨੂੰ ਵੀ ਬਚਾਉਣਾ, ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਉਣਾ, ਆਪਣੇ ਦੇਸ਼ ਨੂੰ ਵੀ ਬਚਾਉਣਾ, ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ। ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ, ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ, ਮਹਾਂਬਲੀ ਚਾਹੀਦੇ ਨੇ, ਜੋ ਸਿਰ ਨੂੰ ਹਥੇਲੀ 'ਤੇ ਰੱਖਣ। ਹਕੀਕਤ ਹੈ, ਸੱਚਾਈ ਹੈ, ਅਨੰਦਪੁਰ ਸਾਹਿਬ ਵਿੱਚ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ। ਜੋ ਸਿਰ ਭੇਟ ਕਰਨਾ ਨਹੀਂ ਜਾਣਦਾ, ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ। ਜੋ ਸਿਰ ਭੇਟ ਕਰਨਾ ਜਾਂਦੇ ਨੇ, ਉਹ ਸੰਸਕ੍ਰਿਤੀ ਦਾ ਸਿਰ, ਦੇਸ਼ ਦਾ ਸਿਰ, ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ। ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ, ਉਹ ਦੇਸ਼ ਦਾ ਸਿਰ ਨੀਵਾਂ ਕਰਾ ਛੱਡਦੇ ਨੇ। ਦੇਸ਼ ਦੀ ਸੰਸਕ੍ਰਿਤੀ ਨੂੰ ਮਲੀਆ ਮੇਟ ਕਰਨ ਵਿੱਚ ਹੀ ਅਗਾਂਹ ਹੁੰਦੇ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਹਾਂਬਲੀ ਇਸ ਤਰ੍ਹਾਂ ਦੇ ਸੂਰਮੇ ਸਨ। ਅੱਜ ਤੱਕ ਦੁਨੀਆ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ, ਜ਼ਮੀਨ ਅਤੇ ਜ਼ੋਰ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਕਾ ਪੜ੍ਹੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ, ਨਾ ਜ਼ਮੀਨ ਹੈ, ਨਾ ਜ਼ੋਰੂ ਹੈ, ਔਰ ਦੁਨੀਆ ਦਾ ਵਾਹਿਦ ਇਹ ਪਹਿਲਾ ਮਹਾਂਪੁਰਸ਼ ਹੈ ਜਿਸਨੇ ਦੁਨੀਆ ਦੇ ਆਲਮਾਂ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਆਉਂਦੀ, ਬਲਕਿ ਮਜ਼ਲੂਮਾਂ ਦੀ ਰੱਖਿਆ ਲਈ, ਦੀਨਾਂ ਦੀ ਰੱਖਿਆ ਲਈ, ਦੇਸ਼ ਦੀ ਰੱਖਿਆ ਲਈ, ਸੰਸਕ੍ਰਿਤੀ ਦੀ ਰੱਖਿਆ ਲਈ ਵੀ ਤਲਵਾਰ ਚੁੱਕਣੀ ਪੈਂਦੀ ਹੈ। ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ, ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁੱਕ ਲਈ ਹੈ, ਪਰ ਅੰਦਰ ਹਿਰਦਾ ਨਿਰਵੈਰ ਹੈ, ਔਰ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨ ਏ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ ਮਾਰ ਕੇ ਗਿਰਾ ਦਿੰਦੇ ਨੇ, ਭਾਈ ਕਨ੍ਹਈਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ, ਪਕੜ ਕੇ ਮੁਸ਼ਕਾਂ ਬੰਨ ਕੇ ਭਾਈ ਕਨ੍ਹਈਏ ਦੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ। ਆਖਿਆ ਗਿਆ, ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ, ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਿਰਾਉਂਦੇ ਹਾਂ, ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨ੍ਹਈਏ ਤੋਂ ਪੁੱਛਿਆ, ਕਿਉਂ ਭਾਈ ਕਨ੍ਹਈਆ, ਇਹ ਤੇਰੇ 'ਤੇ ਕੀ ਇਲਜ਼ਾਮ ਲਾਉਂਦੇ ਨੇ, ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈ? ਮਹਾਰਾਜ, ਮੈਂ ਤਾਂ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤਾਂ ਆਪ ਨੂੰ ਜਲ ਛਕਾਉਂਦਾ, ਮੈਂ ਤਾਂ ਜਿਸ ਮੂੰਹ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ। ਗਲਵਖੜੀ 'ਚ ਲੈ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੇ ਵੀ ਦਿੱਤੀ, ਆਖਿਆ, ਲੈ ਜ਼ਖਮਾਂ 'ਤੇ ਮਰਮ ਪੱਟੀ ਵੀ ਕਰ ਲਿਆ ਕਰ। ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ। ਨਿਰਵੈਰ ਹਿਰਦਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਓਪਰੇਸ਼ਨ ਕਰਨ ਲੱਗਿਆਂ ਨਸ਼ਤਰ ਚਲਾਉਂਦਾ ਹੈ, ਛੁਰਾ ਚਲਾਉਂਦਾ ਹੈ, ਚਾਕੂ ਚਲਾਉਂਦਾ ਹੈ, ਲੇਕਿਨ ਵੈਰ ਭਾਵ ਕਰਕੇ ਨਹੀਂ। ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲੱਭ ਰਿਹਾ ਹੈ, ਉਹਦੀ ਹਯਾਤ ਲਵ ਰਿਹਾ ਹੈ। ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ, ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ। ਕਾਤਲ ਛੁਰੇ ਦੇ ਚ ਦੂਸਰੇ ਦੀ ਮੌਤ ਲਵ ਰਿਹਾ ਹੈ, ਔਰ ਡਾਕਟਰ ਛੁਰੇ ਦੇ ਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ। ਛੁਰਾ ਚਲਾਇਆ ਡਾਕਟਰ ਨੇ, ਮਰੀਜ਼ ਮਰ ਗਿਆ, ਨਹੀਂ ਬਚਿਆ, ਤੋ ਕਤਲ ਦਾ ਮੁਕੱਦਮਾ ਨਹੀਂ ਦਰਜ ਹੋਵੇਗਾ, ਕਿਉਂਕਿ ਉਸਦਾ ਇਰਾਦਾ ਹੀ ਨਹੀਂ ਸੀ। ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ, ਲੇਕਿਨ ਅਗਲਾ ਨਹੀਂ ਮਰਿਆ, ਤਾਂ ਵੀ ਇਰਾਦਾ ਕਤਲ ਦਾ ਮੁਕੱਦਮਾ ਉਸਤੇ ਚਲੇਗਾ, ਕਿਉਂਕਿ ਉਸਦਾ ਇਰਾਦਾ ਸੀ ਮਾਰਨ ਦਾ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ, ਉਹ ਤੇ ਇੱਕ ਜਰਾਹ ਦਾ ਇਰਾਦਾ ਹੈ, ਡਾਕਟਰ ਦਾ ਇਰਾਦਾ ਹੈ, ਫਾਲਤੂ ਮਵਾਦ ਨੂੰ ਕੱਢ ਦੇਈਏ। ਜੈਸੇ ਬਾਂਹ ਦੇ ਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਚ, ਤੇ ਡਾਕਟਰ ਕਹਿੰਦਾ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏਗਾ, ਇਹ ਬਾਂਹ ਕੱਟਣੀ ਪੈਣੀ। ਕਈ ਦਫ਼ਾ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ, ਤਾਂ ਦੇਸ਼ ਬਚਦਾ ਹੈ, ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ। ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾਂ ਰੂਪ ਨੇ। ਜਦ ਮੈਂ ਦੇਖਦਾ ਉਹ ਮੈਦਾਨ ਜੰਗ ਵਿੱਚ ਲੜ ਰਹੇ ਨੇ, ਤੋ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ, ਯੋਧਾ ਪ੍ਰਤੀਤ ਹੁੰਦੇ ਨੇ, ਪਰ ਜਦ ਪਾਉਂਟਾ ਸਾਹਿਬ ਦੇ ਹੱਥ ਵਿੱਚ ਕਲਮ ਲੈ ਕੇ ਕੁਛ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ, ਕਵਿਤਾ ਨਿਕਲ ਰਹੀ ਹੈ, ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ, ਸ਼ਾਇਰ ਪ੍ਰਤੀਤ ਹੁੰਦੇ ਨੇ। ਜਦ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਤੇ ਬੈਠਾ ਦੇਖੀਦਾ, ਚੌਰ ਹੋ ਰਹੀ ਹੈ, ਨਜ਼ਰਾਨੇ ਭੇਟ ਹੋ ਰਹੇ ਨੇ, ਲੋਕੀ ਸਜਦੇ ਵਿੱਚ ਨੇ, ਤਾਂ ਇੰਜ ਪ੍ਰਤੀਤ ਹੁੰਦਾ ਹੈ ਜੈਸੇ ਇੱਕ ਸ਼ਹਿਨਸ਼ਾਹ ਸਿੰਘਾਸਣ ਤੇ ਬੈਠਾ। ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਦੋਂ ਭਿਖਾਰੀ ਪ੍ਰਤੀਤ ਹੁੰਦੇ ਨੇ। ਅੱਜ ਤੱਕ ਜਿੰਨੇ ਦਰਵੇਸ਼ ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ, ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰਵੇਸ਼ ਨਹੀਂ ਹੋਏ। ਜਦ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ, ਉਹਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ। ਭਰਤਰੀ ਨੇ, ਰਾਜਾ ਗੋਪੀ ਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ, ਯੋਗੀ ਬਣੇ, ਸਿੱਧ ਬਣੇ, ਸੰਤ ਬਣੇ, ਦਰਵੇਸ਼ ਬਣੇ। ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ, ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ, ਤਾਂ ਉਹਨੇ ਸੰਤਗੀਰੀ ਛੱਡ ਦਿੱਤੀ, ਉਹਨੇ ਦਰਵੇਸ਼ੀ ਛੱਡ ਦਿੱਤੀ। ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ, ਪੂਰਨ ਪੁਰਖ ਆਇਆ, ਜਿਹਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ, ਔਰ ਜਿਹਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ। ਤਦੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ, ਦਰਵੇਸ਼ ਵੀ ਨੇ। ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ, ਦਸਮ ਗ੍ਰੰਥ ਦੀ ਰਚਨਾ ਆਪ ਨੇ ਪਾਉਂਟਾ ਸਾਹਿਬ ਵਿੱਚ ਕੀਤੀ, ਜਿਹਦੇ ਵਿੱਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਭਗਵਤੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਵਰਸ ਕੇ 24 ਅਵਤਾਰਾਂ ਦੀ ਕਥਾ, ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ, ਕਲਮ ਦੇ ਧਨੀ ਨੇ, ਮਹਾਨ ਲਿਖਾਰੀ ਨੇ, ਔਰ ਉਸਦੇ ਚ ਆਪਨੇ ਸਾਫ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਛ ਮੈਂ ਅਨੁਵਾਦ ਕੀਤਾ, ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾ ਹੈ ਪ੍ਰਭ ਧਰਮ ਜੁੱਧ ਕੇ ਜਾਏ। ਮੈਂ ਪੁਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਹੈ, ਟੀਕਾ ਕੀਤਾ ਹੈ, ਤਰਜਮਾ ਕੀਤਾ ਹੈ। ਕਿਉਂ ਤਰਜਮਾ ਕੀਤਾ ਹੈ? ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ, ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ, ਅਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ, ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ भाई साहब भाई संतोख सिंह जी दे ए ख्याल ने कि इस तरह की महान मूर्ति अगर आलमे वजूद दे च ना आंदी ते अज देश दे च की होना सी। छाए जाती एकता अनेकता बिलाए जाती, ओवत कुचीलता कतेबन कुरान की, पाप ही परपक जाते, धर्म धसक जाते, बरन गरक जाते, सहत विदान की, देवी देव देहुरे, संतोख सिंह दूर होते, रीत मिट जाती कथा वेदन पुराण की, श्री गुरु गोविंद सिंह पावन परम सूर, मूर्त न होती जो पह करुणा निधान की, ऐसी बख्शिश भरी मूर्ति जे ना आंदी ते देश दी ए हालत अज नहीं होनी सी। भाव ए जो संस्कृति बची हुई है देश दी, ए गुरु गोबिंद सिंह जी महाराज दा सदका, उन्हां दी रहमत दा सदका, उन्हां दी बख्शिश दा सदका। आप दा आगमन भाई साहब भाई नंद लाल दे लफ्जां च बहार दा आगमन है, मौसमे बहार दा आगमन, बाहोश बाश के हंगामे नौ बहार आमद, साडे देश दीआं छे रुतुआं दे चों बहार दी रुत रुतुआं दा राजा है, सिरमौर महान है। क्यों? मौसमे बहार दे च गर्मी इतनी जितनी सहन हो सके ते ठंड भी इतनी है जितनी के बर्दाश्त हो सके। फुल खिड़दे ने मौसमे बहार दे च, बहुती गर्मी होवे ते गर्मी नाल फुल झुलस जांदे ने, पर जे बहुती ठंड होवे ककर पैरे होवे पाला पैरे होवे तां फुल मुरझा जांदे ने, नहीं पैदा होंदे। तो गल स्पष्ट है कि बर्फ पै रही है फुल नहीं पैदा होंगे, लू चल रही है फुल झुलस जाणगे। फुल्लां नूं खेड़े लई फुल्लां दी उत्पत्ति लई मौसमे बहार चाहिदा है। जो बहुत गर्म है वह जालम हो जाएगा, जो बहुत ठंडा है वह बुजदिल हो जाएगा। देश दे जो संघर्ष सी वह इस तरह का सी कि एक पासे एक जालम सी बहुत गर्म सी बहुत गर्म सी, दूसरे पासे एक बुजदिल सी बहुत ठंडा सी बहुत ठंडा सी। गुरु गोबिंद सिंह जी महाराज ने जिस खालसे नूं जन्म दिता आखिया तुसी बहार दी तरह होना है, ना इतना गर्म कि जने खणे दी पग लाओ, ना इतने ठंडे कि जना खणा थोड़ी पगला छटे। मौसमे बहार बाहोश बाश के हंगामे नौ बहार आमद यार आमद करार आमद। भाई साहब भाई नंद लाल कहिंदे ने गुरु गोबिंद सिंह जी महाराज की आमद मौसमे बहार की आमद है। आपने देशवासियों नवी सेध दिती और आख्या जद मजबूर हो जाओ लाचार हो जाओ तो शस्त्र चुकना भी धर्म है। चूंकारज हमा हिलते दरगुजस्त हलालस्त बुरदम बशमशीर दस्त। जद वक्त दे सताधारियां ने आपनू ये आख्या है कि आप संत हो गुरु हो फकीर हो, फकीर दा शस्त्रधारी होना ठीक नहीं, ता आपने फरमान कीता बलाचारगी दरम्या आमदम बतदबीरो तीरो तुफंग आमदम। मैं लाचार होके शस्त्र चुके है बंदूक चुकी है मजबूर होया, ऐ सताधारी हो थोड़े ते ज्ञान दा विचार दा शांति दा खिमा दा असर नहीं पया, मैनू मजबूरन शस्त्र चुकना पया। तो ए वाक गुरु गोबिंद सिंह जी महाराज दे अमर वाक ने चुंकार हवा हिलते दरगुजस्त हलालस्त बुरदम बशमशीर दस्त। साढ़े देश दे एक प्रसिद्ध कवि का कहना है ऐ मां जे तू बच्चे नू जन्म देना है वह सुरमा होवे, जे सुरमा नहीं ता भगत होवे, जे भगत नहीं ता कम से कम दानी ता जरूर होवे। जननी जने ता भगत जन कै दाता कै सूर, नहीं ता जननी बांझ रहे काहे गवावे नूर। आदकाल तो ये विचारधारा बनी हुई है भी जिन्होंने जगत नू तामीर कीता है जगत नू कुछ दिता है दानिया ने कुछ दिता है सुरमिया ने कुछ दिता है भगतां ने कुछ दिता है। इस वास्ते आख्या गया ऐ मां अगर तू भगत नहीं पैदा कर सकती दाता नहीं पैदा कर सकती सूरमा नहीं पैदा कर सकती तो तो फिर तेरा बांझ रहना ही बेहतर है। वाह साहिब श्री गुरु गोबिंद सिंह जी महाराज, ऐसा पूर्ण पुरख जो दाता भी है, भगत भी है, सूरमा भी है। सूरमा ऐसा कि लखां दी फौज दा घेरा पिया होए, हौसला पस्त नहीं होता, हौसले नाल आप लड़दे ने। इन्ने महान महाबली, और आपने ही ऐसा कह दिता, सवा लाख से एक लड़ाऊं तब है गोबिंद सिंह नाम कहाऊं। तो सवा लाख नाल लड़न लई दरअसल जिगरा चाहिए, हिम्मत चाहिए, हौसला चाहिए। आप भगत इतने महान ने कि मैदान जंग दे च भी जे अमृत वेला हो गया है तो समाधि ला के बैठ गए ने, आसा दीवार नूं सुन रहे ने, मगन हो के प्रभु दे गीत गा रहे ने। इस तरह दे आप भगत ने। दानी दानियां दे जते आप नूं कहा जांदा है सरबंस दानी, जो कुछ भी है दान कर दिता इस देश में, जो कुछ भी सी दान कर दिता जगत दे मजलूमां नूं, जगत दे यतीमां नूं, जगत दे दुखियां नूं। धन दान कर दिता, अन्न दान कर दिता, भूषण दान कर दिते, महल माड़ियां दान कर दितियां, अपने सिंह दान कर दिते, अपने पुत्र दान कर दिते, अपना परिवार दान कर दिता, और अपना आप भी निछावर कर दिता। सरबंस दानी, अन्न दे दानी ते धन दे दानी दुनिया दे बहुत सारे मिलणगे, पर सरबंस दानी तो केवल गुरु गोबिंद सिंह जी महाराज ने, जिन्होंने इस देश के उत्तों सब कुछ निछावर कर दिता, सब कुछ कुर्बान कर दिता। लाला दौलत राय कहते हैं कि जब मैं रामायण की जंग का अध्ययन करदा तो उत्थे कारण ने दो स्त्रियां, सीता ते सरूपनखा। सरूपनखा की नक लक्ष्मण ने कट दिती, बदले की भावना दे रावण सीता नूं चुक के लै गया। बहुत वड्डा संघर्ष होया। धार्मिक तौर ते राम ते रावण दा कोई भेद नहीं है, मतभेद नहीं है। चार वेदां दा पाठी रावण है, सियाणा है, चार वेदां दे पाठी श्री राम जी ने। राम रामेश्वर दे शिवजी की पूजा करदे ने, रावण भी शिवजी का ही उपासक है, शिवजी की ही उपासना करदा है। तो धार्मिक तौर ते कोई मतभेद नहीं। दूसरी अजीम जंग होई महाभारत की, लाला दौलत राय कहते हैं उत्थे भी कारण है एक स्त्री, और वो स्त्री है द्रौपदी। द्रौपदी की रचना तो दुर्योधन लई ये शब्द निकले, ये अंधे दा अंधा है, धरतराष्ट्र उन्हां दा पिता अंधा सी, ये अंधे दा अंधा है, ये कौड़े बचन दुर्योधन नूं ऐसे चुभे, बदले की भावना पैदा हुई, लिहाजा पांडुआं नूं जुए लई प्रेरिया। तो धर्म पुत्र युधिष्ठिर अज जुआ खेडन लगे, हैरानगी, वह जुए दे धन हारदे ने, फिर वस्त्र हारदे ने, भूषण हारदे ने, महल हार जांदे ने, फिर राज पाठ हार जांदे ने, ते इतना वड्डा जुआरी, फिर पत्नी हार जांदा, फिर वह द्रौपदी नूं हार जांदे ने। फिर ये अगां चल के बहुत वड्डे संघर्ष का कारण बनी, महाभारत के युद्ध का कारण बनी। लाला दौलत राय कहते हैं स्वाने उमरी गुरु गोबिंद सिंह जी महाराज दे महाबली, जो आप दी लिखत एक बड़ी सुंदर किताब है, उदे च आप कहते हैं कि ये जिहड़ियां दो अजीम महान जंगां पुराने समय च साडे देश दे च होईयां, कारण इस्त्री है ते धार्मिक तौर ते कोई मतभेद नहीं है, ते दोवें पासे राजे ने, एक पासे सेना दे मुखी ने द्वारका दे राजा, एक पासे दुर्योधन आप ने इंद्रप्रस्थ दे राजा मुखी सिरमौर। धार्मिक तौर से कोई मतभेद नहीं। पांडव पढ़े ने द्रोणाचार्य को, कौरव भी पढ़े ने द्रोणाचार्य को, धर्म एक है। धार्मिक तौर से कोई मतभेद नहीं, दोवें राजे ने। तो जंग का कारण है एक स्त्री, और वो स्त्री है द्रौपदी। लाला दौलत राय कहते ने जब मैं गुरु गोबिंद सिंह जी महाराज दियां लड़ाइयां का अध्ययन करदा, उस नाल जंग है जिस नाल धार्मिक तौर पर भी आपका मतभेद है, उस नाल आपका संघर्ष है कि एक पासे एक देश का राजा है, सुल्तान है, और दूजे पासे एक फकीर है जिदे खजाने दे कुछ भी नहीं। फिर ये बहुत वड्डी जंग भी जो अनेक लड़िया गई, ਜ਼ਰ ਜ਼ਮੀਨ ਜ਼ੋਰੋ ਦੀ ਖਾਤਰ ਨਹੀਂ ਨੇ, ਦੇਸ਼ ਦੀ ਰੱਖਿਆ ਦੀ ਖਾਤਰ, ਦੇਸ਼ ਦੀ ਮਜ਼ਲੂਮਾਂ ਦੀ ਖਾਤਰ, ਦੇਸ਼ ਦੀ ਅਸਮਤ ਦੀ ਖਾਤਰ। ਔਰ ਉਸ ਹਾਲਤ ਦੇ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਦੇ 'ਚ ਵਿਕਦੀ ਸੀ। ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੂ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿੱਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ, ਤੋ ਰਾਮ ਕਹਿੰਦੇ ਨਹੀਂ ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ। ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੂ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ। ਅਨਜ ਬਧੂ ਛੋਟੇ ਭਰਾ ਦੀ ਇਸਤਰੀ ਭਗਨੀ ਭੈਣ ਸੁਤ ਨਾਰੀ ਨੂੰ ਤੇ ਚੌਥੀ ਕੰਨਿਆ, ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ ਤੇ ਜਿਹੜਾ ਕੁਦ੍ਰਿਸ਼ਟੀ ਨਾਲ ਵੇਖੇ ਉਸਨੂੰ ਮੈਂ ਵੱਧ ਕਰਦੇ ਹਾਂ, ਕੋਈ ਪਾਪ ਨਹੀਂ, ਕੋਈ ਪਾਪ ਨਹੀਂ। ਇਹ ਸ਼੍ਰੀ ਰਾਮ ਦੇ ਬੋਲ। ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ 'ਚ ਵਿਕਦੀ ਸੀ, ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ, ਸਰਬੰਸ ਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਵਿੱਚ ਸ਼੍ਰੀ ਸੱਚਖੰਡ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੀ ਦਿੱਤੀ, ਤਿਲਕ ਦਿੱਤਾ, ਕੇਸਰ ਦਾ ਪਰਿਕਰਮਾ ਕੀਤੀ, ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ ਇਹ ਖਾਲਸਿਓ ਆਇੰਦਾ ਤੋਂ ਸਰੀਰਕ ਰੂਪ ਵਿੱਚ ਗੁਰੂ ਹੋਵੇਗਾ ਪੰਥ, ਅਧਿਆਤਮਕ ਰੂਪ ਵਿੱਚ ਗੁਰੂ ਹੋਵੇਗਾ ਗ੍ਰੰਥ। ਤੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਇਜ ਕਰਕੇ ਜੋਤੀ ਜੋਤ ਸਮਾ ਗਏ ਸ਼੍ਰੀ ਹਜ਼ੂਰ ਸਾਹਿਬ ਵਿੱਚ ਸੱਚਖੰਡ ਵਿੱਚ।